ਖੁਦਾ ਦੀ ਰਜ਼ਾ ਨਾਲ ਮਿਲਦਾ ਹੈ, ਦਿੱਤਾ ਜਾਂਦਾ ਆ ਮਿਲਦਾ, ਦਿਲਾਉਂਦਾ ਵੀ ਕਿਸੇ ਤੇ ਉਹ ਆਪਣੀ ਮਰਜ਼ੀ ਨਾਲ ਹੈ, ਦਿਲਾਉਂਦਾ ਦਲੇ ਦੇਵੇ ਦਲਾਵੇ ਰਜ਼ਾਏ ਖੁਦਾ। ਜੇ ਉਹ ਕਿਸੇ ਤੋਂ ਦਵਾਉਂਦਾ ਤਾਂ ਉਹ ਦੇਣੇ ਵਾਲੇ ਨੂੰ ਨਾ ਕਹੋ ਤੁਸੀਂ ਇਹ ਦਿੰਦਾ, ਦਵਾਉਣ ਵਾਲੇ ਤੇ ਨਿਗਰ ਕਿਸੇ ਦੇ ਥਰੂ ਦਵਾਉਂਦਾ ਉਹ ਸਿੱਧਾ ਨਹੀਂ ਦਿੰਦਾ, ਸਿੱਧਾ ਤਾਂ ਗੁਪਤ ਹੈ ਆਪ ਤਾਂ, ਉਹ ਗੁਪਤ ਕਰਤਾ ਹੈ। ਜਿਹੜੇ ਪ੍ਰਗਟ ਕਰਤਾ ਨੇ ਹੋਰ ਨੇ, ਗੁਪਤ ਕਰਤਾ ਹੋਰ ਹੈ। ਗੁਪਤ ਕਰਤਾ ਸਾਡੀ ਪਕੜ 'ਚ ਨਹੀਂ, ਇਸ ਕਰਕੇ ਅਸੀਂ ਕਹਿੰਦੇ ਸਾਨੂੰ ਤਾਂ ਇਹਨੇ ਦਿੱਤਾ, ਅਸੀਂ ਦਾਤਾ ਆਦਮੀ ਨੂੰ ਮੰਨ ਲੈਂਦੇ ਹਾਂ। ਗੁਰਬਾਣੀ ਅੱਗੇ ਕਹੋ ਦਿੱਤਾ ਦਾਤਾ ਇਹ ਹੈ ਸਭ ਕੁਝ ਦੇਵਣਹਾਰ, ਤਾਂ ਹੀ ਦਾਤਾ ਉਹ ਹੈ ਜੇ ਦਲਾਉਂਦਾ ਉਹ ਹੈ, ਦੇਣੇ ਵਾਲਾ ਦਾਤਾ ਨਹੀਂ ਹੈ, ਦਲਾਉਣ ਵਾਲਾ ਦਾਤਾ। ਅੱਗੇ ਇਸ ਗੱਲ ਨੂੰ ਖੋਲਿਆ ਜਾਊਗਾ ਵੀ ਦਾਤਾ ਇੱਕ ਕਿਉਂ ਹੈ, ਕਿਉਂਕਿ ਦਲਾਉਣ ਵਾਲਾ ਜਿਹੜਾ ਦਵਾਉਣ ਵਾਲਾ ਉਹ ਦਾਤਾ। ਆਪਾਂ ਨੌਕਰ ਨੂੰ ਕਹਿਤਾ ਵੀ ਉਹ ਬਾਹਰ ਕੋਈ ਖੜਾ ਭਿਖਾਰੀ ਲੈ ਵੀ ਉਹਨੂੰ ਆਹ ਚੀਜ਼ ਦਿਆ, ਜਿਹੜਾ ਦੇ ਕੇ ਆਉਂਦਾ ਉਹਨੂੰ ਵੀ ਪਤਾ ਜਿਹਨੂੰ ਦੇ ਕੇ ਆਉਂਦਾ, ਇਹ ਤਾਂ ਵਿਚਾਰਾ ਨੌਕਰ ਹੈ ਕਿ ਸਾਹਮਣੇ ਨੇ ਦੋਏ ਤਾਂ ਦਿੰਦਾ ਉਹਨੂੰ, ਇਹ ਦੋਏ ਸਾਹਮਣੇ ਨੇ, ਮਾਲਕ ਵੀ ਸਾਹਮਣੇ ਨੌਕਰ ਵੀ। ਹੁਣ ਇੱਥੇ ਮਾਲਕ ਦਵਾਉਣ ਵਾਲਾ ਸਾਹਮਣੇ ਨਹੀਂ ਹੈ, ਤਾਂ ਲੇਖਾ ਪੈਂਦਾ ਦਵਾਉਣ ਵਾਲਾ ਪ੍ਰਗਟ ਨਹੀਂ ਨਾ ਹੈ, ਦਵਾਉਣ ਵਾਲਾ ਉੱਥੇ ਦਵਾਉਣ ਵਾਲਾ ਪ੍ਰਗਟ, ਇੱਥੇ ਭੁਲੇਖਾ ਪੈਂਦਾ।
ਪੌੜੀ ਥੱਥਾ ਥਿਰ ਕਹੂ ਨਹੀਂ ਕਾਏ ਪਸਾਰੋ ਪਾਮ,
ਥੱਥਾ ਥਿਰ ਕਹੂ ਨਹੀਂ, ਇੱਥੇ ਰਹਿਣਾ ਕਿਸੇ ਨੇ ਨਹੀਂ ਹੈ, ਇਸ ਕਰਕੇ ਬਹੁਤੇ ਪੈਰ ਫੈਲਾਉਣ ਦੀ ਲੋੜ ਨਹੀਂ।
ਕਾਏ ਪਸਾਰੋ ਪਾਮ,
ਪਸਾਰ ਲੈਣੇ ਪਾਉ, ਬਹੁਤੇ ਫੈਲੀ ਜਾਣਾ ਜ਼ਿਆਦਾ ਜ਼ਿਆਦਾ ਫੈਲਦੇ ਹੀ ਨੇ ਹੁਣ ਜਿਹੜੇ ਗਾਹਾਂ ਦੇ ਗਾਹਾਂ ਵੱਡੇ, ਮਤਲਬ ਹੈ ਬਹੁਤ ਬੜੀਆਂ ਬੜੀਆਂ ਇੰਡਸਟਰੀਆਂ ਲਾਉਂਦੇ ਨੇ, ਕੁਛ ਕੰਮ ਫੈਲਾਈ ਜਾਂਦੇ ਨੇ, ਉਹਨਾਂ ਦੀ ਗੱਲ, ਉਹਨੀ ਚਿੰਤਾ ਵਧੀ ਜਾਂਦੀ ਹੈ, ਉਹਨੀ ਜ਼ਿੰਮੇਵਾਰੀ ਵਧੀ ਜਾਂਦੀ ਹੈ, ਉਹਨੀ ਨੀਂਦ ਘੱਟ ਆਉਂਦੀ ਉਹਨਾਂ ਨੂੰ, ਕਾਇਮ ਨਹੀਂ ਰਹਿਣਾ ਉਹਨਾਂ ਕੋਲ ਭੱਜ ਨੱਠ, ਕਾਇਮ ਘੱਟ ਜਾਂਦਾ। ਕਾਹੇ ਪਸਾਰੋ ਪਾ,
ਅਨੇਕ ਬੰਚ ਬਲ ਛਲ ਕਰੋ, ਅਨੇਕ ਬੰਚ ਬਲ ਛਲ ਕਰੋ ਮਾਇਆ ਏਕ ਉਪਾਵ,
ਅਨੇਕਾਂ ਬਲ ਛਲ ਕਰਨੇ ਪੈਂਦੇ ਨੇ ਜਿਹੜੇ ਕਰਦੇ ਨੇ ਲੋਕ ਸਿਰਫ ਮਾਇਆ ਵਾਸਤੇ, ਇਹ ਸਾਰੇ ਉਪਾਅ ਬਲ ਛੱਡਦੇ ਨੇ ਮਾਇਆ ਵਾਸਤੇ, ਮਾਇਆ ਦੀ ਪ੍ਰਾਪਤੀ ਵਾਸਤੇ। ਬੰਚ ਹੁੰਦਾ ਬਲ ਛੱਡ ਕਰਨੇ, ਬਲਵੰਚ, ਬਲਵੰਚ ਹੁੰਦਾ ਬਲਪੂਰਵਕ, ਬੁੱਧ ਬਲਪੂਰਵਕ, ਬਲ ਦਾ ਮਤਲਬ ਬੁੱਧ ਦੀ ਬਲ, ਜਿਹੜਾ ਬੁੱਧਵਾਨ ਹੁੰਦਾ ਉਦੋਂ ਇਹਨੂੰ ਉੱਲੂ ਬਣਾ ਕੇ ਉਹਦੇ ਪੈਸੇ, ਜਿਵੇਂ ਬਹੁਤ ਤਰੀਕੇ ਨੇ ਬੁੱਧ ਬਲ ਵਾਲੇ ਕਮਜ਼ੋਰ ਬੁੱਧ ਵਾਲਿਆਂ 'ਤੇ ਪੈਸੇ ਉਹਨਾਂ ਕੋਲ ਨਹੀਂ ਰਹਿਣ ਦਿੰਦੇ, ਨਵੀਆਂ ਨਵੀਆਂ ਟੈਕਨੀਕਾਂ ਐਡਾਂ ਦਿੰਦੇ ਨੇ, ਬਿਲਕੁਲ ਝੂਠੀਆਂ ਐਡਾਂ ਦਿੰਦੇ ਨੇ, ਐਡਾਂ 'ਤੇ ਪੈਸੇ ਖਰਚਦੇ ਨੇ, ਮਾਲ ਦੇ ਵਿੱਚ ਕੁਛ ਵੀ ਨਹੀਂ। ਇਹ ਬਲਵੰਚ ਬਲ ਛੱਡ, ਇਹ ਵੀ ਉਹਦੇ ਵਿੱਚ ਇਸੇ ਕੈਟਾਗਰੀ 'ਚ ਆਉਂਦਾ, ਮਾਲ ਅੱਧੀ ਵੇਚਦੇ ਨੇ, ਝੂਠ ਬੋਲਦੇ ਨੇ, ਪੈਸੇ ਦਿੰਦੇ ਨੇ ਲੋਕਾਂ ਨੂੰ, ਅਕਲ ਹੈ ਜੀ। ਇਸ ਵਕਤ ਜਿਹੜੇ ਲੋਕ ਨੇ ਨਾ, ਇਸ ਵਕਤ ਪੜ੍ਹੇ ਲਿਖੇ ਆ ਜਿਹੜੀ ਪੜ੍ਹਾਈ ਹੈ, ਸਭ ਤੋਂ ਜ਼ਿਆਦਾ ਬੇਵਕੂਫ ਅੱਜ ਨੇ ਲੋਕ। ਜਦ ਲੋਕ ਬੇਵਕੂਫ ਹੋ ਜਾਂਦੇ ਨੇ ਫਿਰ ਉਹ ਅਕਲ ਦੀ ਦੂਏ ਦੀ ਹਰੇਕ ਦੀ ਗੱਲ, ਇੱਕ ਦੀ ਗੱਲ ਦੂਆ ਨਹੀਂ ਮੰਨਦੇ, ਸਾਰੇ ਅਕਲਮੰਦ ਨੇ। ਸਾਰੇ ਅਕਲਮੰਦ ਹੋਣਾ ਵੀ ਇਹੋ ਜਿਹੇ ਹੁਣ ਇਹ ਖਤਰਨਾਕ ਹੁੰਦੇ। ਅੱਗੇ ਲੋਕ ਗੱਲ ਚਾਹੇ ਝੂਠੇ ਦੀ, ਕਹਾਣੀਆਂ ਝੂਠੀਆਂ ਦੀ ਉਹ ਮੰਨ ਲੈਂਦੇ ਸੀ, ਉਹ ਮੰਨ ਕੇ ਉਹਦੇ 'ਚ ਵੀ ਅਕਲ ਦਿੱਤੀ ਹੁੰਦੀ ਸੀ, ਹੁਣ ਤਾਂ ਮੰਨਦਾ ਨਹੀਂ ਕੋਈ ਕਿਸੇ ਦੀ। ਇਸ ਕਰਕੇ ਡਿਪਰੈਸ਼ਨ ਸਾਰਿਆਂ ਨੂੰ, ਜਿਹੜੀ ਥੋੜ੍ਹੀ ਅਕਲ ਡਿਪਰੈਸ਼ਨ ਪੈਦਾ ਕਰਦੀ, ਇਸ ਕਰਕੇ ਹੀ ਉਹਨਾਂ ਨੂੰ ਪਤਾ ਉੱਤੇ ਵਾਲਿਆਂ ਨੂੰ। ਟੈਲੀਵਿਜ਼ਨ 'ਤੇ ਬੇਵਕੂਫ ਕਾਹਦੇ ਬਣਦੇ ਨੇ ਲੋਕ, ਹੀ ਬੇਵਕੂਫ, ਹੀ ਬੇਵਕੂਫ ਬਸ। ਔਰਤ ਔਰ ਬੱਚਾ ਜਦੋਂ ਪ੍ਰਧਾਨ ਹੋ ਜਾਣਗੇ ਜਿਹੜੀ ਕੌਮ ਦੇ ਵਿੱਚ, ਉਹ ਕੌਮ ਗਈ, ਜੇ ਵੱਢ ਜੋਗੇ ਵੱਢ ਗਈ, ਔਰਤ ਔਰ ਬੱਚਾ ਦੋਹਾਂ ਦੀ ਪ੍ਰਧਾਨਗੀ ਜਦ ਹੋਜੂਗੀ। ਇੱਥੇ ਵੀ ਮਨ ਨੂੰ ਆਣਾ ਕਿਹਾ, ਨਾਲ ਆਣੇ ਦੋਸਤੀ ਕਦੇ ਨਾ ਆਵੇ, ਜੇ ਕੱਲ ਚੰਗੀ ਕਰੇ ਦੂਜੀ ਵੀ ਬੇਰਾਸ ਤੇ ਜੋਰਾਂ ਕਾ ਕਿਹਾ ਪੁਰਖ ਕਮਾਉਂਦੇ। ਦੋਹਾਂ ਨੂੰ ਗੁਰਬਾਣੀ ਨਹੀਂ ਮੰਨਦੀ, ਇਹ ਗੱਲ ਬੇਵਕੂਫ ਨੇ ਜਿਹੜੇ ਲੋਕ ਕਹਿੰਦੇ ਨੇ ਔਰਤ ਨੂੰ ਬਰਾਬਰੀ ਦਿੱਤੀ ਹੋਈ ਹੈ। ਬਿਲਕੁਲ ਗੁਰਬਾਣੀ ਔਰਤ ਨੂੰ ਬਰਾਬਰੀ ਨਹੀਂ ਦਿੰਦੀ, ਕਰਤਾ ਪੁਰਖ ਹੈ, ਔਰਤ ਵਾਸਤੇ ਬਾਣੀ ਹੋ ਨਹੀਂ ਹੈ, ਔਰਤ ਵਾਸਤੇ ਕੋਈ ਬਾਣੀ ਨਹੀਂ ਹੈ। ਜਦ ਔਰਤ ਵਾਸਤੇ ਬਾਣੀ ਹੈ ਕਿਤੇ ਤਾਂ ਉਹ ਸਿਰਫ ਬੁੱਧ ਔਰ ਗਿਆਨ ਦੀ ਗੱਲ ਹੈ, ਜਦੋਂ ਗੁਰਮੁਖੀ ਹੈ ਉਹਦੇ ਵਾਸਤੇ ਹੈ ਉਹ, ਐਨੜੀ ਮਾਨੜਾ ਕਾਇ ਕਰੇ, ਉਹ ਇਸਤਰੀ ਲਿੰਗ ਇਹਦੇ ਇਹਦੇ ਵਾਸਤੇ ਵਰਤਿਆ ਹੋਇਆ। ਇਸਤਰੀ ਲਿੰਗ ਔਰ ਪੁਲਿੰਗ ਜੋਤ ਵਾਸਤੇ ਵਰਤਿਆ ਹੋਇਆ ਗੱਲ ਆਦਮੀ ਦੀ। ਜਦ ਕਿ ਬਹੁ ਪ੍ਰਪੰਚ ਕਰ ਪਰ ਧਨ ਲਿਆ ਵਾ, ਇਹਦੇ ਨਾਲ ਰਿਲੇਟਡ ਹੈ ਹੁੰਦਾ, ਪ੍ਰਪੰਚ ਹੋ ਗਿਆ ਨਾ, ਝੂਠ ਬੋਲ ਕੇ ਹੈਰਾ ਫੇਰੀ ਕਰਕੇ, ਚਾਹੇ ਉਹ ਟੈਲੀਵਿਜ਼ਨ ਦੇ ਜ਼ਰੀਏ ਚਾਹੇ ਕਿਵੇਂ ਸੀ, ਆਪਣੇ ਦਿਮਾਗ ਨਾਲ ਕੌਣ ਲਿਆਉਂਦਾ, ਸੁੱਤਦਾਰ ਆਵੇ ਆਉਣ ਲੁੱਟਾਵੇ ਕੌਣ, ਆਦਮੀ ਦੀ ਗੱਲ ਹੈ। ਕੋਈ ਆਦਮੀ ਇਹ ਦੱਸੇ ਵੀ ਗੁਰਬਾਣੀ ਵਿੱਚ ਔਰਤ ਵਾਸਤੇ ਆਏ, ਕਿ ਉਹ ਵਿਦਵਾਨ ਨੇ ਪਾਗਲ ਹੈਗੇ ਨੇ, ਅਕਲ ਇਹਨਾਂ ਨੂੰ ਹੁੰਦੀ, ਵਿਦਵਾਨ ਔਰ ਅਕਲ ਦਾ ਮੇਲ ਹੀ ਨਹੀਂ ਹੈ। ਵਿਦਵਾਨ ਦੀ ਬੁੱਧ ਪੂਰੀ ਹੁੰਦੀ ਹੋਈ ਨਹੀਂ, ਪੂਰੀ ਬੁੱਧੀ ਵਾਲੇ ਦੀ ਗੱਲ ਉਹ ਸਮਝਦਾ ਨਹੀਂ, ਜੇ ਸਮਝ ਲਵੇ ਤਾਂ ਮੰਨਦਾ ਨਹੀਂ। ਵਿਦਵਾਨ ਇਹ ਵੀ ਹੁੰਦਾ, ਅੜੀਅਲ ਘੋੜੇ ਵਰਗਾ ਹੁੰਦਾ ਵਿਦਵਾਨ, ਫਿਰ ਮੰਨਦਾ ਨਹੀਂ, ਉਹ ਮੰਨਦਾ ਮੈਂ ਕਰਾਉਂਦਾ, ਇਸ ਕਰਕੇ ਪੰਡਿਤ ਵਾਂਝਾ ਰਹਿ ਗਿਆ ਗਿਆਨ ਤੇ। ਪੰਡਿਤ ਇਸ ਗਿਆਨ ਤੇ ਵਾਂਝਾ, ਸਾਰੇ ਇਹਦੇ ਵਿੱਚ ਪੰਡਿਤ ਦੀ ਨਿੰਦਿਆ ਕੀਤੀ ਹੋਈ ਹੈ, ਔਰ ਪੰਡਿਤ ਨੂੰ ਗਿਆਨ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਗੁਰੂ ਹੋਰਾਂ ਨੂੰ ਕੀਤੀ ਹੈ, ਸੰਤਾਂ ਨੂੰ ਕੀਤੀ ਹੈ, ਸੰਤਾਂ ਨੂੰ ਕੀਤੀ ਹੈ, ਯੋਗੀਆਂ ਨੂੰ ਕੀਤੀ ਹੈ, ਕਬੀਰ ਨੇ ਵੀ ਕੀਤੀ ਹੈ, ਪੰਡਿਤ ਨੂੰ ਨਹੀਂ ਕੀਤੀ। ਪੰਡਿਤ ਧਰਮ ਨੂੰ ਮੰਨਣ ਵਾਲਾ ਨਹੀਂ ਹੈ, ਧਰਮ ਉਹ ਪੰਡਿਤ ਉਹ ਵਿਗੜਿਆ ਹੈ ਦੁੱਧ ਜੀ ਤੇ ਕੋਈ ਅਸਰ ਨਹੀਂ, ਪੁੰਨ ਪਾਪ ਦੀ ਗੱਲ ਕਰੀ ਜਾਂਦਾ, ਪੁੰਨ ਪਾਪ ਦੀ ਗੱਲ ਤਾਂ ਅੰਨੇ ਕਰਦੇ ਨੇ ਬਿਲਕੁਲ। ਔਰ ਪੰਡਿਤ ਨੇ ਇਹ ਪੰਡਿਤ ਨੇ ਜਾਣ ਬੁੱਝ ਕੇ ਬ੍ਰਹਮ ਗਿਆਨ ਨੂੰ ਬ੍ਰਹਮ ਗਿਆਨ ਬਣਾਇਆ ਹੋਇਆ। ਕਬੀਰ ਦੱਸਦਾ ਪੰਡਿਤ ਪਾਣੀ ਬਾਟ, ਮਨੂ ਸਿਮਰਤੀ ਕੀ ਹੈ, ਮਨੂ ਕੌਣ ਹੈ, ਪੰਡਿਤ ਹੈ, ਸਿਮਰਤੀਆਂ ਸਾਰੀਆਂ ਮਨੂ ਨੇ ਬਣਾਈਆਂ ਨੇ, ਮਨੂ ਦਾ ਮਤਲਬ ਮਨ, ਜਿੱਥੇ ਮਨ ਪ੍ਰਧਾਨ ਹੈ ਉਹ ਪੰਡਿਤ ਦੀ ਵਿਚਾਰਧਾਰਾ ਹੈ। ਪੰਡਿਤ ਤਾਂ ਮਨ ਦੀ ਪ੍ਰਧਾਨਗੀ ਰੱਖਣੀ ਚਾਹੁੰਦਾ ਸੰਸਾਰ ਚ, ਮਨੂ ਮਨ ਦਾ ਹੀ ਨਾਮ ਹੈ, ਨੰਡੇ ਨੂੰ ਔਂਕੜ ਹੈ ਜਿਹੜਾ, ਸਾਡੇ ਵੀ ਔਂਕੜ ਹੈ, ਅਸੀਂ ਮਨ ਪੜ੍ਹਦੇ ਹਾਂ ਉਹ ਮਨੂ ਪੜ੍ਹਦੇ ਨੇ। ਮਨ ਮਤ ਪੰਡਿਤ ਕੋਲ ਹੈ, ਪੰਡਿਤ ਮਨ ਮਤ ਦਾ ਪ੍ਰਚਾਰਕ ਹੈ, ਮਨ ਮਤ ਦਾ ਝੰਡਾ ਵਰਦਾਰ ਹੈ ਤੁਸੀਂ ਵੀ ਕਹੋ। ਔਰ ਮੂਰਤੀ ਪੂਜਾ ਇਸੇ ਦੀ ਘਾਟ ਹੈ, ਪੰਡਿਤ ਦੀ ਘਾਟ ਹੈ, ਸੰਤਾਂ ਦੀ ਘਾਟ ਨਹੀਂ, ਯੋਗੀਆਂ ਦੀ ਘਾਟ ਨਹੀਂ ਹੈ, ਯੋਗੀਆਂ ਦੀ ਘਾਟ ਸਿਰ ਪੱਥਰ ਹੈ ਜਿਹਦਾ ਕੋਈ ਆਕਾਰ ਨਹੀਂ ਹੈ। ਸ਼ਿਵਲਿੰਗ ਦਾ ਆਕਾਰ ਇਹਨੇ ਦਿੱਤਾ ਪੰਡਿਤ ਨੇ, ਆਦਮੀ ਦਾ, ਆਦਮੀ ਦਾ ਆਕਾਰ ਪਰਮੇਸ਼ਰ ਦੀ ਮੂਰਤੀ ਨੂੰ ਦੇਣ ਵਾਲਾ ਪੰਡਿਤ ਹੈ, ਉਹਨਾਂ ਨੇ ਦਿੱਤਾ, ਯੋਗੀਆਂ ਨੇ ਨਹੀਂ ਦਿੱਤਾ। ਯੋਗੀਆਂ ਨੇ ਤਾਂ ਮੂਹਰੇ ਓਬਜੈਕਟ ਦੇ ਤੌਰ ਤੇ ਰੱਖਿਆ ਸੀ ਵੀ ਕੋਈ ਓਬਜੈਕਟ ਚਾਹੀਦਾ ਜੀ, ਜੇ ਅਸੀਂ ਧਿਆਨ ਟਕਾਈਏ ਉਹ ਓਬਜੈਕਟ ਕਿਹਾ ਜਿਹਾ ਹੋਵੇ, ਉਹ ਓਬਜੈਕਟ ਇਹੋ ਜਿਹਾ ਹੋਵੇ ਜਿਹਤੇ ਕੋਈ ਅਸਰ ਹੀ ਨਹੀਂ ਹੁੰਦਾ ਗਰਮੀ ਸਰਦੀ ਦਾ, ਲਾਭ ਨਹੀਂ ਦਾ, ਉਹ ਪੱਥਰ ਹੁੰਦਾ, ਫਿਰ ਪੱਥਰ ਵਰਗੇ ਨਹੀਂ ਬਣਨਾ, ਪੱਥਰ ਦੇ ਕੁਛ ਸੁਭਾਅ ਨੇ, ਪੱਥਰ ਦੇ ਕੁਛ ਸੁਭਾਅ ਨੇ, ਕਿਉਂ ਪੱਥਰ ਤੇ ਗਰਮੀ ਸਰਦੀ ਦਾ ਕੋਈ ਅਸਰ ਨਹੀਂ, ਇਵੇਂ ਆਪਣੇ ਤੇ ਗਰਮੀ ਸਰਦੀ ਦਾ ਕੋਈ ਅਸਰ ਨਾ ਹੋ। ਜੇ ਪੱਥਰ ਨੂੰ ਹਾਨੀ ਲਾਭ ਨਹੀਂ ਹੈ, ਦੁੱਖ ਸੁੱਖ ਦਾ ਕੋਈ ਅਨੁਭਵ ਨਹੀਂ ਹੈ ਪੱਥਰ, ਤੁਸੀਂ ਪੱਥਰ ਵਰਗੇ ਹੋ ਜਾਓ, ਦੁੱਖ ਸੁੱਖ ਨੂੰ ਇੱਕੋ ਜਿਹਾ ਬੋਲੋ, ਸਮ ਕਰਕੇ ਜਾਣੋ,
ਇੰਨਾ ਕੁ ਪੱਖ ਲਿਆ,
ਹਾਂ ਵਾ ਇੰਨਾ ਕੁ ਪੱਖ ਲਾ, ਹੋਰ ਨਹੀਂ ਉਹਦਾ ਪੱਖ, ਹੋਰ ਨਹੀਂ ਉਹਦਾ ਪੱਖ। ਪੰਡਤ ਝੰਡਾ ਵਰਧਾਰ ਹੈ, ਪੰਡਤ ਇਹਨਾਂ ਦਾ ਬਾਟ ਪਾਣੀ ਹੈ। ਵੇਦ ਛੱਡ ਕੇ ਸਿਮਰਤੀ ਤੇ ਲਿਆਉਣ ਵਾਲਾ ਪੰਡਤ ਹੈ, ਵੇਦ ਹੁਣ ਛੱਡੀ ਮਿਲਦਾ ਪੰਡਤ। ਵੇਦ ਕਿਹਨੇ ਛੱਡ, ਪੰਡਤ ਪਾੜੀ ਬਾਟ ਕਹਿ ਰਿਹਾ ਨਾ ਕਬੀਰ, ਪਾਹਨ ਬੋਰੀ ਪ੍ਰਥਵੀ ਪੰਡਤ ਪਾੜੀ ਬਾਟ। ਪੰਡਤ ਨੇ ਜਾਣ ਬੁੱਝ ਕੇ, ਪੰਡਤ ਨੇ ਨਾਲ ਜੋੜਨਾ ਸੀ ਰਾਜੇ ਦੇ, ਰਾਜੇ ਨੂੰ ਹੀ ਅਵਤਾਰ ਬਣਾਉਣ ਵਾਲਾ, ਰਾਜੇ ਨੂੰ ਰੱਬ ਬਣਾਉਣ ਵਾਲਾ ਪੰਡਤ ਹੈ। ਪੰਡਤ ਨੇ ਪੰਡਿਤ ਨੂੰ ਰਾਜੇ ਨੇ ਗੁਰੂ ਮੰਨ ਲਿਆ, ਰਾਜੇ ਨੇ ਪੰਡਿਤ ਨੂੰ ਰੱਬ ਐਲਾਨ ਕਰਤਾ, ਦੋਹਾਂ ਦੀ ਮਿਲੀ ਭੁਗਤ ਨਾਲ ਇਹ ਚੱਲ ਰਿਹਾ ਹੈ ਸਾਰਾ। ਵਿਦਵਾਨ ਸਿਆਸਤਦਾਨਾਂ ਦੇ ਨਾਲ ਹੁੰਦੇ ਨੇ, ਔਰ ਇਹ ਸੰਤ ਵੀ ਜਿਹੜੇ ਸੰਤ ਵਿਦਵਾਨ ਨੇ, ਸੰਤ ਤਾਂ ਵਿਦਵਾਨਾਂ ਦੇ ਵੀ ਚੇਲੇ ਹੀ, ਜਿਵੇਂ ਰਿਸ਼ੀ ਮੁਨੀ ਸੀ, ਜਿਹੜੇ ਰਿਸ਼ੀ ਮੁਨੀ ਸੀ ਔਰ ਸੰਤ ਨੇ ਇੱਕੋ ਹੀ ਗੱਲ ਹੈ, ਉਹ ਵੀ ਵਿਦਵਾਨ ਸੀ, ਇਹ ਵੀ ਵਿਦਵਾਨ ਨੇ। ਜੋ ਲਿਖਤਾਂ ਨੇ ਝੂਠੀਆਂ ਉਹਨਾਂ ਦੇ ਮਗਰ ਨੇ ਸੰਤ, ਸੰਤ ਖੋਜੀ ਨਹੀਂ ਹੁੰਦਾ, ਜੇ ਖੋਜੀ ਹੋ ਜਾਵੇ ਫਿਰ ਸੰਤ ਨਹੀਂ ਰਹਿੰਦਾ। ਇਸ ਕਰਕੇ ਸੰਤਾਂ ਦੇ ਸਿਰਲੇ ਖੇਡ ਕੋਈ ਬਣੀ ਨਹੀਂ, ਨਾ ਸਾਧਾਂ ਦੇ ਸਿਰਲੇ ਖੇਡ ਬਣੀ। ਸੰਤ ਇੱਕ ਵਿਗੜਾ ਧਰਮ ਦੇ ਨਾਂ ਤੇ ਚੱਲਿਆ ਸੀ, ਸੰਤ ਕੌਣ ਚੱਲੇ ਥੇ ਹਰ ਮਿਲਣ ਕੋ ਵਿਚੇ ਅਟਕਿਆ ਚੀਤ, ਜਿਨ੍ਹਾਂ ਦਾ ਚਿੱਤ ਵਿੱਚ ਅਟਕ ਗਿਆ ਹਰ ਮਿਲਣ ਦੇ ਵਾਸਤੇ, ਉਹ ਸੰਤ ਹੈ ਸਾਧ ਹੋ ਗਏ, ਕਹਾਏ ਨੇ ਬਸ ਬਣ ਗਿਆ, ਅੱਗੇ ਨਹੀਂ ਗਏ। ਫਿਰ ਉਹਨਾਂ ਨੇ ਇਕੱਠਾ ਕੀਤਾ ਡੇਰੇ ਬਣਾਏ ਮਾਇਆ, ਆਪਣੀ ਪੂਜਾ ਚੜਾਵਾ, ਅੱਗੇ ਨਹੀਂ ਚੱਲੇ, ਅੱਗੇ ਨਹੀਂ ਚੱਲੇ। ਇਸ ਕਰਕੇ ਸੰਤ ਸਮੂਹ ਅਨੇਕ ਮਤੀ ਦੇ ਦਸਮ ਪਾਤਸ਼ਾਹ ਨੇ ਕਿਹਾ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਸਾਰੇ ਦੇਸ਼ ਦੇ ਸੰਤ ਮੈਂ ਦੇਖ ਲਏ ਫਿਰ ਤੁਰ ਕੇ, ਮਤ ਕੋ ਨਾ ਦੇਖੀਏ ਤੇ ਪ੍ਰਾਣਪਤੀ, ਕਿਸੇ ਸੰਤ ਕੋ ਪ੍ਰਾਣਪਤੀ ਦੀ ਮਤ ਨਹੀਂ। ਜਿਹੜੇ ਆਏ ਸੰਤ ਘੁਸ ਬੈਠ ਕਰਕੇ ਸਿੱਖ ਬਣ ਗਏ, ਇਹਨਾਂ ਕੋਲ ਪ੍ਰਾਣਪਤੀ ਦੀ ਮਤ ਕਿੱਥੋਂ ਆਈ ਹੈ, ਸਿੱਖ ਤਾਂ ਬਣੇ ਹੀ ਨਹੀਂ, ਸਿੱਖੀ ਤਾਂ ਇਹਨਾਂ ਨੇ ਅਪਣਾਈ ਹੋ ਨਹੀਂ। ਜੇ ਸਿੱਖੀ ਬਣਾਉਂਦੇ ਫਿਰ ਸੰਤ ਨਹੀਂ ਸੀ ਰਹਿੰਦੇ, ਸੰਤ ਮਤ ਦੁਨੀਆਂ 'ਚ ਕੋਈ ਮਤ ਨਹੀਂ ਹੈ। ਜੇ ਸੰਤ ਮਤ ਹੈ ਉਹ ਪੰਡਿਤ ਵਾਲੀ ਉਹ ਮਤ ਹੈ, ਪੰਡਿਤ ਦੀ ਘੜੀ ਹੋਈ ਹੈ, ਪੰਡਿਤ ਦੇ ਚੇਲੇ ਨੇ, ਪੁੰਨ ਪਾਪ ਨੂੰ ਪੰਡਿਤ ਮੰਨਦਾ, ਪੁੰਨ ਪਾਪ ਨੂੰ ਹੋਏ ਮੰਨਦੇ ਨੇ, ਮਾਸ ਤੋਂ ਪੰਡਿਤ ਖਿਲਾਫ ਹੈ, ਜੋ ਪ੍ਰਚਾਰ ਪੰਡਿਤ ਨੇ ਲਿਖਿਆ ਸ਼ਾਸਤਰਾਂ 'ਚ ਉਹੀ ਹੈ ਪੜ੍ਹਦੇ ਨੇ। ਇਹ ਪੰਡਿਤ ਦੇ ਚੇਲੇ ਨੇ, ਦੂਏ ਪੰਡਿਤ ਨੇ, ਮਾਲਾ ਵੀ ਇਹਨਾਂ ਕੋਲ ਪੰਡਿਤ ਵਾਲੀ ਹੈ, ਧੋਤੀ ਟਿੱਕਾ ਮਾਲਾ, ਮਾਲਾ ਪੰਡਿਤ ਦੀ ਹੈ, ਮਾਲਾ ਇਹਨਾਂ ਕੋਲ। ਜਿਹੜੇ ਪੰਡਿਤਾਂ ਜਿਹੜੇ ਸੰਤਾਂ ਕੋਲ ਮਾਲਾ, ਉਹ ਬਾਹਮਣ ਦੇ ਚੇਲੇ ਨੇ ਅਸਲ 'ਚ, ਤਾਂ ਪੰਡਿਤ ਦੇ ਚੇਲੇ ਨੇ। ਧਰਮ ਪੰਡਿਤ ਦਾ ਚਲਾਇਆ ਹੋਇਆ ਹੈ, ਵਿਦਵਾਨ ਦਾ ਚਲਾਇਆ ਹੋਇਆ ਧਰਮ, ਇਹ ਧਰਮ ਕੀ ਹੈ, ਇਹ ਤਾਂ ਸੱਚਖੰਡ ਦਾ ਚਲਾਇਆ, ਕਿਸੇ ਆਦਮੀ ਦਾ ਚਲਾਇਆ ਨਹੀਂ ਹੋਇਆ, ਇਹ ਤਾਂ ਹੁਕਮ ਹੈ ਧਰਮ, ਉਹ ਆਦਮੀ ਦੀ ਕਾਢ ਹੈ ਧਰਮ। ਹਾਂ, ਜੋਗੀ ਭੁੱਲ ਗਏ ਸ਼ਬਦ ਨੂੰ, ਭੁਲੇਖਾ ਖਾ ਗਏ ਸ਼ਬਦ ਤਾਂ ਗੱਲ, ਇਸ ਕਰਕੇ ਜੋਗੀਆਂ ਨਾਲ ਤਾਂ ਬਹੁਤ ਲੰਬੀ ਵਾਰਤਾ ਕੀਤੀ ਹੈ ਗੁਰੂ ਨਾਨਕ ਨੇ ਸ਼ਬਦ ਦੱਸਣ ਵਾਸਤੇ। ਸ਼ਬਦ ਤਾਂ ਤੁਹਾਡੇ ਵਾਲਾ ਠੀਕ ਹੈ ਸ਼ਬਦ, ਪਰ ਉਹ ਸਾਜ ਸ਼ਬਦ ਹੈ, ਬਿਨਾਂ ਕੰਨਾਂ ਦੇ ਸੁਣਨ ਨਾਲ, ਜਿਹੜੇ ਇਸ ਬਾਣੀ ਨਾਲ ਜੁੜ ਗਏ ਗੁਰਬਾਣੀ ਨਾਲ, ਇਸ ਸ਼ਬਦ ਨੂੰ ਗੁਰੂ ਮੰਨ ਲਿਆ ਜਿਹਨਾਂ ਨੇ, ਗੁਰਬਾਣੀ ਵਾਲੇ ਜਿਹੜੇ ਮੂੰਹ ਨਾਲ ਬੋਲਦੇ ਹਨ ਇਹਨੂੰ ਗੁਰੂ ਮੰਨ ਲਿਆ, ਉਹ ਬਿਨਾਂ ਕੰਨੇ ਕੰਨਾਂ ਤੇ ਜਿਹੜਾ ਸੁਣਿਆ ਜਾਣਾ ਸ਼ਬਦ ਬਾਣੀ ਧੁਰਕੀ, ਉਹਦੇ ਨਾਲ ਕਦੇ ਜੁੜੇ ਨਹੀਂ ਸਕਣਗੇ। ਅੱਖਾਂ ਵਾਚੋਂ ਵੇਖਣਾ, ਬਿਰ ਕੰਨੀ ਸੁਣਨਾ, ਉੱਥੇ ਨਹੀਂ ਪਹੁੰਚ ਸਕਦੇ ਕਦੇ ਵੀ, ਉਹ ਤਾਂ ਉਹਨਾਂ ਨੇ ਛੱਡਤਾ ਮਾਰਗ, ਉਹਨਾਂ ਨੂੰ ਗੁਰੂ ਵੀ ਆਦੇਸ਼ ਗਿਆ ਅੱਖਾਂ ਨਾਲ, ਬਾਣੀ ਵੀ ਕੰਨਾਂ ਨਾਲ ਸੁਣ ਗਈ, ਅੱਗੇ ਦਾ ਸਫ਼ਰ ਬੰਦ ਉਹਨਾਂ ਦਾ। ਜਿਨ੍ਹਾਂ ਨੇ ਅੱਖਾਂ ਵਾਚੋਂ ਵੇਖਣਾ ਬਿਨ ਕੰਨੀ ਸੁਣਨਾ ਹੈ, ਉਹ ਬਿਨਾਂ ਕੰਨਾਂ ਦੇ ਸੁਣਨ ਵਾਲਾ ਸ਼ਬਦ ਗੁਰੂ ਹੈ, ਉਹ ਸੱਚ ਸ਼ਬਦ ਹੈ, ਉਹ ਸੱਚ ਤੋਂ ਸਿੱਧਾ ਪੈਦਾ ਹੁੰਦਾ। ਸੱਚ ਸ਼ਬਦ ਦਾ ਮਤਲਬ ਹੈ ਜੋ ਸਿੱਧਾ ਸੱਚ ਤੋਂ ਹੀ ਪੈਦਾ ਹੋਇਆ, ਜੋ ਸਿੱਧਾ ਦਰਗਾਹ 'ਚੋਂ ਪੈਦਾ ਹੋਇਆ, ਉਹ ਇਹਨਾਂ ਕੰਨਾਂ ਨਾਲ ਨਹੀਂ ਸੁਣੇ। ਇਹ ਤਾਂ ਆਦਮੀ ਦੇ ਬੋਲੇ 'ਤੇ ਪੈਦਾ ਹੋਊ ਸ਼ਬਦ, ਇਹਦਾ ਪੌਣ ਕੀ ਬਾਣੀ ਕਿਹਾ ਹੈ, ਜੇ ਬਾਣੀ ਹੈ ਇਹ ਪੌਣ ਕੀ ਬਾਣੀ ਹੈ, ਇਹਦਾ ਨਾਮ ਇਹ ਮੂੰਹ ਕਾ ਕਿਹਾ ਬਾਉ ਹੈ, ਦੋ ਅਲੱਗ ਅਲੱਗ ਨੇ ਬਾਣੀਆਂ, ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ, ਉਹ ਉਹਨਾਂ ਦਾ ਗਾਹਾਂ ਦਾ ਸਫ਼ਰ ਖਤਮ ਹੈ। ਉਹ ਬਾਹਮਣ ਵਾਂਗੂ ਰਾਹ ਦੇ ਪਿੱਛੇ ਹਟ ਕੇ ਚੀਤ ਹੈ। ਇਸ ਕਰਕੇ ਸਿੱਖ ਪਿੱਛੇ ਹਟ ਕੇ ਚਿੱਤ ਵਾਲੇ ਹੋ ਗਏ। ਕਿਉਂ ਹੋ ਗਏ? ਉਹ ਸਾਰੀਆਂ ਕਮੀਆਂ ਇਹਨਾਂ 'ਚ ਇਸ ਕਰਕੇ ਆ ਗਈਆਂ, ਇਹਨਾਂ ਨੇ ਬਾਹਮਣ ਵਾਲਾ ਕੰਮ ਕਰ ਲਿਆ। ਖੋਜੀ ਨਹੀਂ ਬਾਣੀ, ਖੋਜਣੀ ਸੀ। ਇਹ ਖੋਜਣ ਦਾ ਵਿਸ਼ਾ ਬਣ, ਬਾਣੀ ਪੜ੍ਹ ਕੇ ਆਪਣਾ ਅੰਦਰ ਖੋਜਣਾ ਸੀ। ਪਹਿਲਾਂ ਤਾਂ ਬਾਣੀ ਦੇ ਅਰਥ ਖੋਜਣੇ ਸੀ, ਕਹਿੰਦੀ ਕੀ ਹੈ ਇਹ, ਫਿਰ ਉਹ ਅਰਥ ਲੈ ਕੇ ਆਪਣਾ ਅੰਦਰ ਖੋਜਣਾ ਸੀ। ਬਾਣੀ ਦੇ ਅਰਥ ਗਲਤ ਖੋਜ ਲਏ, ਗਲਤ ਤਾਂ ਬਾਹਰ ਮੁਖੀ ਜੁੜੇ ਹੋਏ ਨੇ। ਅੰਦਰ ਖੋਜਣ ਵਾਲੀ ਜਿਹੜੇ ਇਹਨਾਂ ਕੋਲ ਅਰਥ ਨੇ, ਉਹਦੇ ਨਾਲ ਅੰਦਰ ਨਹੀਂ ਖੋਜਦਾ। ਗੁਰਮੁਖ ਢੂੰਡ ਢੂੰਡੇ ਹਰ ਸੱਜਣ ਲੱਦਾ, ਕੌਣ ਟੋੜਿਆ ਸਿੱਖਾਂ ਚੋਂ ਟੋੜਿਆ? ਵੈਰੂ ਵੈਰੂ ਨਾਲ ਕਿਵੇਂ ਟੋਲ ਟੋਲਿਆ ਜਾਊਗਾ? ਟੋਲਣ ਦੀ ਗੱਲ ਕੀਤੀ, ਲੱਦਾ ਉਹਨਾਂ ਨੇ ਜਿਹਨੇ ਟੋਲਿਆ। ਟੋਲਣ ਦਾ ਨਾਂ ਇਹ ਜਪਣਾ ਹੈ। ਇਹ ਚੋਂ ਕੁਛ ਟੋਲਣਾ ਹੈ, ਬਾਣੀ ਚੋਂ ਲੱਭਣਾ ਹੈ ਕੁਛ, ਭੇਦ ਪਾਉਣਾ ਇਹਦਾ, ਬੁੱਝਣਾ ਹੈ ਭੇਦ ਇਹਦਾ। ਇਹ ਭੇਦ ਦੀ ਗੱਲ ਹੈ, ਇਹ ਸਿੱਧੀ ਨਹੀਂ ਕਹੀ ਹੋਈ ਗੱਲ। ਪੜ੍ਹਿਆ ਨਾ ਹੀ ਪੜ੍ਹੇ ਤੋਂ ਨਹੀਂ ਮਿਲਣਾ ਉਹ ਭੇਦ, ਬੁੱਝਿਆ ਬਾਪੜਾ ਪੜ੍ਹਿਆ ਨਾ ਹੀ ਭੇਦ। ਗੁਰਮੁਖ ਭੇਦ ਬੁੱਝਦੇ ਹੁੰਦੇ ਨੇ, ਪਾਉਂਦੇ ਹੁੰਦੇ ਨੇ, ਜਿਹੜੇ ਮਨਮੁਖ ਨੇ ਪੜ੍ਹਦੇ ਹੁੰਦੇ। ਜਿਹੜੇ ਪੜ੍ਹਨ ਵਾਲੇ ਨੇ ਉਹ ਪੰਡਤ ਦੇ ਚੇਲੇ ਨੇ, ਸਿੱਖ ਵੀ ਬਾਹਮਣੇ ਨੇ ਅਸਲ 'ਚ। ਐਵੇਂ ਕਹੀ ਜਾਂਦੇ ਨੇ ਬਾਹਮਣ ਤਾਂ ਈਰਖਾ ਕਰਦੇ ਨੇ, ਆਪ ਵੀ ਪੰਡਤ ਨੇ। ਵੇਦ ਵੇਦ ਕਹਿੰਦੇ ਨੇ ਗਿਆਨ ਨੂੰ, ਸਿਰਫ ਵੇਦ ਗਿਆਨ ਦਾ ਨਾਮ। ਵੇਦ ਪੜ੍ਹੇ ਪਰ ਪੰਡਤ ਬੂਹੇ, ਪੰਡਤਾਂ ਨੇ ਜਿਹੜਾ ਗਿਆਨ ਪੜ੍ਹਿਆ ਉਹਦੇ ਨਾਲ ਮਰਦੇ ਨੇ, ਤੇ ਸਿੱਖ ਵੀ ਉਹੀ ਕਰਦੇ ਨੇ। ਬਾਣੀ 'ਚ ਗਿਆਨ ਹੈ, ਪੜ੍ਹੀ ਵੀ ਜਾਂਦੇ ਨੇ, ਜੇ ਬੁੱਝਿਆ ਨਹੀਂ ਤਾਂ ਮਰਦੇ ਹੀ ਰਹਿਣਗੇ। ਬੁੱਝ ਕੇ ਬਚਣਾ, ਬੁੱਝੇ ਤਾਂ ਮੇਰਾ ਮਰਦੇ ਹੀ ਰਹਿਣਗੇ। ਜਿਹਨੇ ਬੁੱਝਿਆ ਨਹੀਂ ਮਰੂਗਾ, ਜਿਹਨੇ ਬੁੱਝ ਲਿਆ ਬਚੂਗਾ। ਗੁਰਮੁਖ ਢੂੰਡ ਢੂੰਡੇ ਆ ਹਰ ਸੱਜਣ ਲੱਦਾ, ਹਰ ਸੱਜਣ ਲੱਦਾ ਰਾਮ ਰਾਜੇ। ਲੱਭਣਾ ਕਿੱਦਾਂ? ਕਾਇਆ ਚੋਂ, ਬਾਹਰਲੇ ਸਰੀਰ ਚੋਂ ਨਹੀਂ, ਇਹ ਸਰੀਰ ਦੇ ਵਿੱਚ ਇੱਕ ਹੋਰ ਸਰੀਰ ਹੈ ਜਿਹੜਾ ਉਹ ਚੋਂ। ਉਹ ਸਰੀਰ ਕੀ ਹੈ? ਸਰੀਰ ਮਨ ਹੈ। ਜੇ ਸਰੀਰ ਪੁੱਛੀਏ ਕੀ ਉਹ ਮਨ ਹੈ? ਮਨ ਮੈਂ ਆਪ ਲਿਖਿਆ ਹੋਇਆ। ਜਾਤ ਮੈਂ ਜੋਤ ਹੈ, ਉਹ ਜੋਤ ਜਿਹੜਾ ਸਰੀਰ ਹੈ, ਜੋਤ ਮੈਂ ਜਾਤਾ, ਜੋਤ ਚੋਂ ਜਾਣਨਾ ਕੀ ਹੈ? ਸਰੀਰ ਚੋਂ ਵੀ ਨਹੀਂ ਜਾਣਿਆ ਜਾ ਸਕਦਾ, ਅਸੀਂ ਤਾਂ ਸਰੀਰ ਨਹੀਂ ਖੋਜਿਆ। ਜੇ ਖੋਜ ਵਾਲੀ ਗੱਲ ਸ਼ੁਰੂ ਨਹੀਂ ਕੀਤੀ ਸਿੱਖਾਂ ਨੇ, ਸਿੱਖ ਤਾਂ ਐਵੇਂ ਹੀ ਅਲ ਪਟਲ ਮਾਰੀ ਜਾਂਦੇ ਨੇ। ਜਿਹੋ ਜਿਹਾ ਬਾਹਮਣ ਨੇ ਪੜ੍ਹਾ ਤਾ ਨਾ ਉਹਨੂੰ ਬਾਣੀ, ਉਹ ਪੜ੍ਹੇ ਬਾਹਮਣ ਦੀ ਪੜ੍ਹਾਈ ਬਾਣੀ ਪੜ੍ਹਦੇ ਨੇ ਜੋ। ਇਹ ਤਾਂ ਬਾਹਮਣ ਦੇ ਅਰਥ ਕੀਤੇ ਹੋਏ ਨੇ ਜਿਹੜੇ ਅਸੀਂ ਲਈ ਫਿਰਦੇ ਹਾਂ ਬੈਠੇ ਹਾਂ। ਅਰਥ ਵੀ ਅਸੀਂ ਉਹੀ ਕਰਦੇ ਹਾਂ ਜਿਹੜੇ ਵੇਦ ਵਾਲੇ ਅਰਥ ਤੇ ਉਹ ਛੱਡਤੇ। ਬਾਣੀ ਦੇ ਵਿੱਚ ਵੇਦ ਵਾਲੇ ਅਰਥ ਕੀਤੇ ਹੋਏ ਨੇ, ਜੋ ਅਰਥ ਵੇਦ ਵਿੱਚ ਸੀ ਲਫ਼ਜ਼ਾਂ ਦੇ, ਭਗਤੀ ਦੇ, ਨਾਮ ਦੇ, ਉਹ ਕੀਤੇ ਹੋਏ ਨੇ। ਸ਼ਾਸਤਰਾਂ ਵਾਲੇ ਅਰਥ ਇੱਥੇ ਦੇ ਦਿੱਤੇ, ਟੀਕੇ ਵਾਲੇ ਪੰਡਿਤ ਨੇ ਸ਼ਾਸਤਰ ਵਾਲੇ ਅਰਥ ਦੇ ਕੇ ਉਹੀ ਗੱਲ ਬਣ ਗਈ ਜਿਹੜੀ ਉਸ ਸਮਰਥ ਸ਼ਾਸਤਰ ਸੀ, ਉਹੀ ਇਹ ਬਣ ਗਈ। ਪੁੰਨ ਪਾਪ ਵਿੱਚ ਬਣ ਗਿਆ, ਉਹੀ ਤਿੰਨ ਚੇਲੇ ਪ੍ਰਮਾਣ, ਤਿੰਨੀ ਨੂੰ ਤਿੰਨ ਚੇਲੇ ਪ੍ਰਮਾਣ ਕਰਤਾ, ਬ੍ਰਹਮਾ ਵਿਸ਼ਨੂੰ ਮੰਨ ਲੈ। ਜੇ ਤਿੰਨ ਚੇਲੇ ਪ੍ਰਮਾਣ ਅਸੀਂ ਕਹਿੰਦੇ ਹਾਂ ਹੈਗੇ ਨੇ, ਏਕਾ ਮਾਈ ਜੁਗਤ ਪਿਆ ਹੀ ਤਿੰਨ ਚੇਲੇ ਪ੍ਰਮਾਣ, ਅਸੀਂ ਤਾਂ ਮੰਨ ਲਿਆ ਵੀ ਤਿੰਨ ਪ੍ਰਮਾਣ ਨੇ, ਸਿੱਖਾਂ ਨੇ ਤਿੰਨ ਪ੍ਰਮਾਣ ਕਰ ਲਏ। ਉਹ ਗੁਰਬਾਣੀ ਕੱਟਦੀ ਹੈ ਉਹਨਾਂ ਨੂੰ, ਗੁਰਬਾਣੀ ਤਿੰਨ ਨਹੀਂ ਕਹਿੰਦੀ, ਤਿੰਨ ਹੀ ਕਹਿੰਦੀ ਹੈ ਲਫ਼ਜ਼ ਹੋਰ। ਤਿੰਨੀ ਨੂੰ ਤਿੰਨ ਬਣਾ ਕੇ ਅਰਥ ਕਰਕੇ ਪੰਡਿਤ ਨੇ ਆਪਣੇ, ਉਹ ਮਤਲਬ ਹੈ ਬਹੁਤ ਹੀ ਸ਼ੈਤਾਨੀ ਨਾਲ ਬ੍ਰਹਮਾ ਵਿਸ਼ਨੂੰ ਸ਼ਿਵਜੀ ਦੇ ਮਾਹੌਲ ਲਵਾ ਲਈ ਸਿੱਖਾਂ ਨੇ। ਇਹਨਾਂ ਨੂੰ ਹੁਣ ਸਮਝ ਨਹੀਂ ਆ ਰਹੀ ਗੱਲ ਕੀ, ਇੰਨੀ ਅਕਲ ਨਹੀਂ। ਇਹ ਵਿਸ਼ਾ ਹੈ ਅਕਲ ਦਾ, ਬੁੱਝਣਾ ਹੁੰਦਾ ਵਿਸ਼ਾ ਅਕਲ ਦਾ, ਖੋਜ ਹੁੰਦਾ ਵਿਸ਼ਾ ਅਕਲ ਦਾ। ਬਾਹਮਣ ਕੋਲ ਅਕਲ ਸੀ, ਉਹਨੇ ਭਰਮ ਭੁਲਾਉਣਾ ਸੀ, ਜਾਣ ਕੇ ਭੁਲਾਇਆ ਸੀ। ਪੰਡਿਤ ਪਾੜੀ ਬਾਟ, ਜਾਣ ਬੁੱਝ ਕੇ ਬਾਟ ਪਾੜੀ ਸੀ ਪੰਡਿਤ। ਉਹ ਰਾਹ ਬੰਦ ਕਰਤਾ, ਉਹ ਰਾਹ ਦਾ ਕਿਉਂ ਬੰਦ ਕੀਤਾ? ਰਾਜੇ ਨੇ ਬੰਦ ਕਰਾਇਆ ਉਹ ਰਾਹ, ਪੰਡਤ ਤੋਂ। ਉਹਦਾ ਰਾਜੇ ਤੋਂ ਵੀ ਆਕੀ ਕਰਦੀ ਹੈ ਬਾਣੀ, ਰਾਜੇ ਨੂੰ ਰਾਜਾ ਨਹੀਂ ਮੰਨਦੀ ਬਾਣੀ, ਆਪੇ ਆਕੀ ਹੋ ਗਿਆ। ਰਾਜੇ ਨੂੰ ਕਹਿੰਦੀ ਝੂਠੇ ਨੇ, ਰਾਜੇ ਸੀ ਮੁਕੱਦਮ ਕੁੱਤੇ ਕਹਾਉਂਦੀ ਹੈ, ਤੇ ਰਾਜੇ ਨੂੰ ਕਿੱਥੋਂ ਬਰਦਾਸ਼ਤ ਹੈ ਬਾਣੀ। ਰਾਜੇ ਨੇ ਪੰਡਤ ਨਾਲ ਰਲਾ ਕੇ ਇਹ ਉਲਟੇ ਅਰਥ ਦੇ ਦਿੱਤੇ ਲੋਕਾਂ ਨੂੰ। ਜੇ ਰਾਜੇ ਤੋਂ ਬਾਕੀ ਹੈ ਫਿਰ ਰਾਜ ਨੂੰ ਸਿੱਖਾਂ ਤੇ ਰਾਜ ਨੂੰ ਕਹਿੰਦੇ ਨੇ ਰਾਜੇ ਤੋਂ ਆਕੀ ਕਰਦੀ ਹੈ ਬਾਣੀ, ਥੋਤੋਂ ਨਹੀਂ ਆਕੀ ਹੋ। ਤੁਸੀਂ ਵੀ ਤਾਂ ਇਹੋ ਜਿਹੇ ਰਾਜੇ ਹੋਵੋਗੇ ਸੀ, ਮੁਕੱਦਮ ਕੁੱਤੇ ਹੀ ਹੋਵੋਗੇ ਜੇ ਰਾਜੇ ਬਣੋਗੇ। ਰਾਜੇ ਹੁੰਦੇ ਹੀ ਸੀ ਨੇ, ਮੁਕੱਦਮ ਹੁੰਦੇ ਹੀ ਕੁੱਤੇ ਨੇ। ਗੁਰਬਾਣੀ ਦਾ ਇਹ ਅਰਥ ਹੈ, ਰਾਜਾ ਕੋਈ ਵੀ ਹੋਵੇ ਸਿੰਘ ਹੋਊ ਮੁਕੱਦਮ ਕੁੱਤਾ ਹੋਊ। ਕੀ ਤੁਸੀਂ ਸਿੰਘ ਔਰ ਕੁੱਤੇ ਬਣਨਾ? ਸਿੰਘ ਔਰ ਕੁੱਤੇ ਬਣਨ ਨੂੰ ਤਿਆਰ ਹੋਏ ਗੁਰੂ ਵਾਲੇ ਹੋ ਤੁਸੀਂ? ਕੌਣ ਕਹਿੰਦਾ ਤੂੰ ਤੁਹਾਨੂੰ ਗੁਰੂ ਵਾਲੇ ਹੋ? ਗੁਰਬਾਣੀ ਗੁਰੂ ਤੁਹਾਡਾ ਕਹਿੰਦਾ ਰਾਜੇ ਸਿੰਘ ਹੁੰਦੇ ਨੇ, ਮੁਕੱਦਮ ਕੁੱਤੇ, ਇਹਦਾ ਕਹੋ ਬਾਣੀ ਝੂਠੀ ਹੈ। ਰਾਜਾ ਕੋਈ ਵੀ ਹੋਵੇ ਸਿੰਘ ਹੋਊਗਾ, ਮੁਕੱਦਮ ਕੋਈ ਵੀ ਹੋਵੇ ਕੁੱਤਾ ਹੋਊਗਾ। ਅਰਥ ਇਹਦਾ ਇਹ ਹੈ, ਨਹੀਂ ਦੱਸੋ ਇਹਦਾ ਅਰਥ ਕੀ ਹੈ? ਫਿਰ ਸਿੰਘ ਔਰ ਕੁੱਤੇ ਤੁਸੀਂ ਬਣਨਾ ਚਾਹੁੰਦੇ ਹੋ ਹੁਣ? ਔਰ ਜਿਹੜੇ ਸਿੰਘ ਔਰ ਕੁੱਤੇ ਹੀ ਬਣੇ ਨੇ ਜਿਹੜੇ ਸਾਰੇ ਸੀ ਅੱਜ ਤੱਕ ਜਿੰਨੇ ਹੋਏ ਨੇ, ਫਿਰ ਤੁਸੀਂ ਗਾਲਾਂ ਕੱਢਦੇ ਹੁਣ ਜਿਹੜਾ ਗਾਹਾਂ ਬਣ ਜਾਂਦਾ, ਫਿਰ ਬਾਦਲ ਦੇ ਕਹਿੰਦੇ ਖਿਲਾਫ ਹੋ। ਉਹ ਕਹਿੰਦਾ ਮੈਂ ਬਣ ਜਾ ਇਹ ਸੀ, ਜੇ ਮੈਂ ਫਿਰ ਉਹਦੇ ਖਿਲਾਫ ਹੋ ਜਾਂਦੇ ਨੇ ਦੂਏ। ਸਿੱਖੀ ਵਾਲੀ ਕੋਈ ਗੱਲ ਨਹੀਂ ਹੈ ਕਿਸੇ ਨੂੰ, ਸਭ ਪਖੰਡ ਹੈ। ਧਰਮ ਵਾਲੀ ਤਾਂ ਗੱਲੇ ਨਹੀਂ ਹੈ ਕੋਈ, ਧਾਰਮਿਕ ਲੋਕ ਤਾਂ ਚੁੱਪ ਨੇ, ਉਹ ਨਹੀਂ ਰੌਲਾ ਪਾਉਂਦੇ। ਜਿਹੜੇ ਧਾਰਮਿਕ ਹੈਗੇ ਚੁੱਪ ਨੇ, ਬਹੁਤ ਬੋਲਣਗੇ ਉਹ ਵੀ ਬੋਲਣਗੇ। ਉਹਨਾਂ ਨੂੰ ਹਾਲੇ ਵਿਚਾਰਿਆਂ ਨੂੰ ਰਾਹ ਨਹੀਂ ਲੱਭਦਾ ਕੀ ਬੋਲੀਏ, ਜਿਹਨੂੰ ਰਾਹ ਲੱਭ ਗਿਆ ਬੋਲਦਾ ਉਹ ਹੁੰਦਾ। ਜਿਹੜਾ ਇਹਨਾਂ ਦੇ ਸਾਰਿਆਂ ਨੂੰ ਚੁੱਪ ਕਰਾ ਸਕਦਾ ਬੋਲਦਾ ਉਹ ਹੁੰਦਾ, ਜਿਹਦੇ ਮੂਹਰੇ ਇਹ ਨਹੀਂ ਬੋਲ ਸਕਦੇ ਉਹ ਬੋਲਦਾ, ਜਿਹਦੇ ਮੂਹਰੇ ਇਹ ਨਹੀਂ ਬੋਲ ਸਕਦੇ ਉਹ ਬੋਲਦਾ। ਫਿਰ ਜਿਹਦੇ ਕੋਲ ਸਾਰੇ ਜਵਾਬ ਹੋਣ, ਸਾਰੀ ਗੱਲ ਹੋਵੇ, ਉਹੀ ਬੋਲਦਾ ਹੁੰਦਾ। ਕੌਣ ਹਿੰਮਤ ਕਰੇ ਬੋਲਣ ਦੀ? ਜਾਂ ਫਿਰ ਕੋਈ ਪਾਗਲ ਬੋਲਦਾ ਹੁੰਦਾ ਜਿਵੇਂ ਕਾਲਾ ਫਗਾਨਾ ਸੀ, ਬੇਵਕੂਫ, ਪਤਾ ਹੀ ਕੁਛ ਨਾ ਹੋਵੇ ਉਹ ਬੋਲਦਾ ਹੁੰਦਾ, ਕੱਖ ਵੀ ਪਤਾ ਨਾ ਹੋਵੇ ਜਾਂ ਤਾਂ ਉਹ ਬੋਲਦਾ, ਜਾਂ ਤਾਂ ਪਾਗਲ ਨਹੀਂ ਰੌਲਾ ਪਾਉਂਦੇ ਹੁੰਦੇ ਤੇ ਫਿਰਦੇ। ਜਾਂ ਅੱਤ ਦਾ ਸਮਝਦਾਰ ਆਦਮੀ ਬੋਲਦਾ, ਵਿਚਾਰਨੇ ਦਰਜੇ ਦੇ ਆਦਮੀ ਨਹੀਂ ਬੋਲਦੇ, ਜਿਹੜੇ ਵਿਚਕਾਰ ਵਾਲੇ ਦਰਜੇ ਦੇ ਆਦਮੀ ਨੇ ਸਮਝਦਾਰ ਹੁੰਦੇ ਨੇ। ਪੂਰੀ ਸਮਝ ਹੁੰਦੀ ਨਹੀਂ ਸਮਝ ਹੁੰਦੀ ਹੈ, ਪੂਰੀ ਸਮਝ ਹੁੰਦੀ ਨਹੀਂ ਸਮਝ ਹੁੰਦੀ ਹੈ, ਉਹ ਨਹੀਂ ਬੋਲਦੇ ਹੁੰਦੇ, ਚੁੱਪ ਕਰੇ ਹੁੰਦੇ, ਉਹ ਸਿਆਣੇ ਹੁੰਦੇ ਨੇ। ਉਹਨੂੰ ਪਤਾ ਹੈ ਜੇ ਮੈਂ ਆਹ ਬੋਲੂ ਮੇਰੇ ਕੋਲ ਜਵਾਬ ਹੈ ਨਹੀਂ, ਅਗਲੇ ਦਾ ਸਵਾਲ ਹੈ ਮੇਰੇ ਕੋਲ ਜਵਾਬ ਹੈ ਨਹੀਂ, ਚੁੱਪ ਕਰੇ। ਉਹ ਜਦ ਬੋਲਦਾ ਜਾਂ ਉਹਦੇ ਕੋਲ ਸਾਰੇ ਜਵਾਬ ਸਵਾਲ ਹੋਣ, ਸਿਆਣੇ ਨਹੀਂ ਬੋਲਦੇ ਹੁੰਦੇ, ਸੈਟਿਸਫਾਈ ਨਹੀਂ ਕਰਾ ਸਕਣਾ ਮੈਂ, ਕਿਵੇਂ ਬੋਲੂਗਾ ਮੈਂ? ਮੈਂ ਵੀ ਝੂਠਾ ਹੋ ਜੂੰਗਾ ਸਾਬਤ। ਜਦੋਂ ਜੰਗ ਜਿੱਤੀ ਜਾਵੇ, ਗਿਆਨ ਖੜਕ ਮੈਦਾਨ ਜ਼ਿਆਦਾ ਆਉਂਦੀ ਹੈ, ਬਾਹਰ ਆਉਂਦੀ ਹੈ, ਜਦ ਉਹ ਆਪਣਾ ਮਨ ਜਿੱਤ ਲਵੇ, ਫਤਿਹ ਪਈ ਮਨ ਬੋਲਿਆ ਉਹ ਹੈ ਜਿਹਨੇ ਆਪਣਾ ਮਨ ਜਿੱਤ ਲਿਆ, ਉਦੋਂ ਪਹਿਲਾਂ ਬੋਲਣਾ ਬੇਵਕੂਫੀ ਹੈ। ਜਿਹੜਾ ਆਪਣਾ ਮਨ ਜਿੱਤ ਸਕਦਾ ਉਹ ਸਾਰਿਆਂ ਦਾ ਮਨ ਜਿੱਤ ਸਕਦਾ, ਕਿਉਂਕਿ ਮਨ ਦੇ ਵਿੱਚੋਂ ਹੀ ਫੁਰਨੇ ਸਾਰੇ ਤੁਹਾਡੇ ਮੂਹਰੇ ਸਵਾਲ ਆਉਣੇ ਨੇ। ਮਨ ਦੀਆਂ ਹੀ ਜਿਹੜੀ ਹੈ ਨਾ ਤਾਲਾ ਵਾਲਾ ਮਨ ਦਾ ਬਣਿਆ ਹੋਇਆ, ਮਨਵਤ ਮਨ ਦੀ ਬਣੀ ਹੋਈ ਹੈ। ਮਨਵਤ ਨੂੰ ਖੰਡਨ ਕਰਨ ਵਾਲਾ ਉਹ ਆਦਮੀ ਜਿਹਨੇ ਆਪਣਾ ਮਨ ਜਿੱਤ ਲਿਆ, ਹੋਰ ਬਾਣੀ ਮਨ ਜਿੱਤਣ ਦੀ ਸਾਰੀ ਕਪੈਸਿਟੀ ਰੱਖਦੀ ਹੈ, ਗੁਰਬਾਣੀ ਦੀ ਸੋਝੀ ਮਨ ਜਿੱਤਣ ਦੀ ਕਪੈਸਿਟੀ ਰੱਖਦੀ ਹੈ। ਫਤਿਹ ਪਈ ਮਨ ਜੀਤ ਆਊਗਾ। ਹੁਣ ਸਾਰੇ ਤੇ ਟੌਪਿਕ ਅਲੱਗ ਅਲੱਗ ਡਿਸਕਸ ਕੀਤੇ ਨੇ, ਹਰ ਪੰਕਤੀ ਵਿੱਚ ਗੁਰਬਾਣੀ ਦੇ ਵਿੱਚ, ਹਰ ਪੌੜੀ ਵਿੱਚ ਕੋਈ ਨਾ ਕੋਈ ਵਿਸ਼ਾ ਹੈ ਇੱਥੇ। ਜੋ ਪਿਛਲਾ ਧਰਮ ਹੈ ਉਹ ਤਾਂ ਉਲਟ ਹੈ, ਗੱਲ ਕਹੀ ਹੋਈ, ਹਰ ਗੱਲ ਉਲਟ ਕਹੀ ਹੋਈ। ਹਾਂਜੀ, ਬਹੁ ਪ੍ਰਪੰਚ ਕਰ ਪਰਤਨ ਲਿਆਵੇ, ਸੁੱਤੇਦਾਰਾ ਭਿਆਨ ਲਟਾਵੇ। ਕੌਣ ਲਟਾਵੇ? ਆਦਮੀ। ਇਹ ਆਦਮੀ ਖਤਰੇ ਤਾਂ ਬਾਣੀ, ਔਰਤ ਖਤਰੇ ਦੇ ਮੁਕਾਬਲੇ ਦੀ ਬਾਣੀ ਦਿਖਾਓ ਕਿੱਥੇ? ਔਰਤ ਆਹ ਕਰਕੇ ਆਦਮੀ ਤੇ ਐਂ ਕਰ ਦਿੰਦੀ, ਇੱਕ ਵੀ ਪੰਕਤੀ ਦਿਖਾਓ ਸਾਰੀ ਬਾਣੀ, ਆਦਮੀ ਕਰਦਾ ਸੈਂਕੜੇ ਪੰਕਤੀਆਂ। ਸੁੱਤੇਦਾਰਾ ਸੰਪਤੀ ਸਗਲ ਜਿਨ ਆਪਣੀ ਕਰ ਜਾਣ, ਜਿਹਦੇ ਸੰਪਤੀ ਹੋਈ ਜੀ ਦਰ ਹੈ ਉਹਦੇ ਬਰਾਬਰ ਹੈ। ਔਰਤ ਦੇ ਮਗਰ ਚੱਲਣ ਵਾਲੇ ਆਦਮੀ ਦੀ, ਔਰਤ ਦੀ ਗੱਲ ਮੰਨਣ ਵਾਲੇ ਆਦਮੀ ਦੀ ਨਿੰਦਿਆ ਕੀਤੀ ਗੁਰਬਾਣੀ। ਗੁਰੂ ਘਰ ਕਿਸੇ ਔਰਤ ਦਾ ਕੋਈ ਦਖਲ ਨਹੀਂ, ਕੋਈ ਨਹੀਂ ਬਣਿਆ ਕਿਸੇ ਦਾ ਦਖਲ, ਜੇ ਮੰਨਿਆ ਤਾਂ ਨੁਕਸਾਨ ਹੋਇਆ ਉੱਥੇ। ਜਿਹੜੇ ਲੋਕ ਸਿੱਖੀ ਦਾ ਰੌਲਾ ਪਾਉਂਦੇ ਨੇ ਉਹ ਸਿੱਖੀ ਦਾ ਉਹਨਾਂ ਨੂੰ ਗਿਆ ਨਹੀਂ ਹੈ, ਕਰਦੇ ਰਹਿਣਾ ਉਹ ਆਪਣਾ, ਇਹ ਸੰਸਾਰੀ ਗੱਲ ਹੈ। ਇਹ ਵੈਸਟਰਨ ਸਭਿਅਤਾ ਕੋਈ ਵੀ ਨਹੀਂ ਮੰਨਦਾ, ਨਾ ਈਸਾਈ ਮੰਨਦੇ ਨੇ ਇਸ ਗੱਲ, ਨਾ ਮੁਸਲਮਾਨ ਮੰਨਦੇ ਨੇ, ਹਿੰਦੂ ਵੀ ਨਹੀਂ ਮੰਨਦੇ। ਇਹਦਾ ਕੋਈ ਧਰਮ ਨਹੀਂ ਹੁੰਦਾ, ਨਾ ਇਹਨੂੰ ਧਰਮ ਕਿਸੇ ਨੇ ਧਾਰਨ ਕਰਾਇਆ। ਇਹਦਾ ਮੂਰਖ ਨੇ ਜਿਹੜੇ ਅੰਮ੍ਰਿਤ ਛਕਾਉਂਦੇ ਨੇ। 1920 ਚ ਪਹਿਲਾਂ ਸਭ ਤੋਂ ਛਕਾਇਆ ਨਾਮਧਾਰੀਆਂ ਨੇ ਅੰਮ੍ਰਿਤ। ਇਹਦਾ ਧਰਮ ਨਹੀਂ ਕੋਈ ਹੁੰਦਾ, ਧਰਮ ਹੀ ਧਾਰਨ ਹੁੰਦਾ। ਜਦੋਂ ਆਨੰਦ ਕਾਰਜ ਨੇ ਧਰਮ ਹੀ ਧਾਰਨ ਹੋਇਆ ਹੋਇਆ, ਉਹ ਫਿਰ ਪੱਲੇ ਕਹਿੰਦੇ ਲੱਗੀ ਕਹਿੰਦੇ ਕਹਿੰਦੇ ਨੇ ਉੱਥੇ ਆਨੰਦ ਕਾਰਜ ਦੇ ਵਿੱਚ, ਉਹ ਕਹਿੰਦੇ ਪੜ੍ਹਦੇ ਨੇ, ਉਹਨੂੰ ਕਹਿੰਦੇ ਨਹੀਂ ਕਹਿੰਦਾ ਮੈਂ ਤੇਰੇ ਪੱਲੇ ਲੱਗਿਆ। ਜੇ ਬਰਾਬਰੀ ਹੈ ਫਿਰ ਪੱਲੇ ਉਹ ਕਹਿੰਦੇ ਲੱਗੀ, ਆਦਮੀ ਕਹਿੰਦੇ ਨਾ ਲੱਗਿਆ। ਇਹਨਾਂ ਨੂੰ ਕੁਛ ਨਹੀਂ ਪਤਾ ਬਾਣੀ ਬਾਰੇ। ਇੱਕ ਗੱਲ ਤੁਸੀਂ ਗਲਤ ਬੋਲ ਦੋ ਸਾਰੇ ਬੋਲ ਪੈਂਦੇ, ਉਹ ਗਿੱਦੜ ਬੋਲ ਦਿੰਦੇ ਰਾਤ ਨੂੰ ਸਿਆਲ ਦੇ ਦਿੰਦੇ, ਇੱਕ ਮਾਰ ਦੇ ਕੂਕ ਸਾਰੇ ਕੂਕ ਪੈਂਦੇ ਨੇ। ਇਹ ਤਾਂ ਉਹ ਗਿੱਦੜ ਨੇ,
ਅਨੇਕ ਬੰਚ ਬੜ ਛਲ ਕਰੋ ਮਾਇਆ ਏਕ ਉਭਾਵ।
ਸੁੱਤਦਾਰਾ ਪਿਆ ਕੇ ਲੁਟਾ ਦਿੰਦਾ, ਲੁਟਾ ਤਾ ਮਨ ਮੇਰੇ ਭੁੱਲੇ ਕਪਟ ਨਾ ਕੀਜੇ ਅੱਗੇ ਕਬੀਰ ਕਹਿੰਦਾ, ਇਹੋ ਜਿਹਾ ਕਪਟ ਭੁੱਲ ਕੇ ਬਿਨਾ ਕਰੀ। ਮਨ ਮੇਰੇ ਭੁੱਲੇ ਕਪਟ ਨਾ ਕੀਜੇ, ਅੰਤ ਨਵੇੜਾ ਤੇਰੇ ਜੀ ਪੇ ਲੀਜੇ। ਉਹ ਲੇਖਾ ਤੈਨੂੰ ਦੇਣਾ ਫੂਕ ਨਵੇੜਾ ਤੇਰੇ ਨਾ ਹੋਊਗਾ, ਤੇਰੇ ਜੀ ਪੇ ਸਰੀਰ ਤੇਰੀ ਜੀ ਪੇ ਲੀਜੇ, ਆਤਮਾ ਤੇ ਹੋਊਗਾ ਲੇਖਾ, ਤੇਰੇ ਉੱਤੇ ਪੈ ਜਾਣਾ ਹੈ ਬੋਝ। ਤੈ ਮਰਨ ਵੇਲੇ ਦੇਖਣਾ ਪੈ ਬੜੇ ਪਾਪ ਕੀਤੇ, ਮਰਨ ਵੇਲੇ ਸਭ ਪਾਪ ਯਾਦ ਆ ਜਾਂਦੇ ਨੇ। ਹੋਰ ਕੋਈ ਲੇਖਾ ਨਹੀਂ, ਲੇਖਾ ਆਪਣਾ ਅੰਦਰੇ ਹੁੰਦਾ, ਲੇਖਾ ਆਪਣਾ ਆਪੇ ਕਰਦਾ, ਆਪਣਾ ਹੀ ਪਛਤਾਉਂਦਾ, ਉਹ ਲੇਖਾ ਲੋਕ ਕਦੇ ਨਹੀਂ ਹੁੰਦਾ। ਮੈਂ ਕੀ ਕੀਤਾ, ਗਾਹਾਂ ਇਹਦਾ ਕੀ ਬਣੂ, ਸੁਣਿਆ ਹੋਇਆ ਨਾ ਵੀ ਪਤਾ ਨਹੀਂ ਮੈਂ ਕਿਸੇ 'ਤੇ ਪੇਸ਼ ਹੋਣਾ ਤਾਂ ਡਰਦਾ। ਗਲਤੀਆਂ ਤਾਂ ਇੰਨੀਆਂ ਕੀਤੀਆਂ ਹੋਈਆਂ ਨੇ, ਗੁਰਬਾਣੀ ਨਹੀਂ ਮੰਨਦੀ ਇਸ ਗੱਲ ਨੂੰ। ਮਨ ਜੋ ਕਾਲਾ ਹੋਇਆ ਉਹ ਲੇਖਾ ਹੀ ਹੈ, ਮਨ ਕਾਲਾ ਹੋਇਆ ਤੇ ਬਿਨਾ ਬੁਰਾਈ ਹੁੰਦੀ ਹੋਈ ਨਹੀਂ, ਬੁਰਾਈ ਹੁੰਦੀ ਸਾਰੇ ਮਨ ਕਾਲਾ, ਬੁਰਾਈ ਸੋਚੇ ਤੋਂ ਹੀ ਮਨ ਕਾਲਾ ਹੋ ਜਾਂਦਾ, ਸੋਚਣ ਵਾਲੇ ਮਨ ਕਾਲਾ ਹੋ ਜਾਂਦਾ, ਗਲਤ ਸੋਚਣ ਵਾਲੇ ਮਨ ਕਾਲਾ ਹੋ ਜਾਂਦਾ। ਹੋਵੇ ਨਾ ਹੋਵੇ ਵੱਧ ਦੀ ਗੱਲ, ਵੇਦ ਵੀ ਇਹ ਗੱਲ ਮੰਨਦਾ, ਮਨਸਾ ਪਾਪ ਹੈ। ਮਨ 'ਚ ਜੋ ਇੱਛਾ ਪੈਦਾ ਹੁੰਦੀ ਹੁੰਦੀ ਹੈ ਉਹੀ ਪਾਪ ਹੈ। ਸਿਮਰਤੀ ਨੇ ਇਹ ਗੱਲ ਰੱਦ ਕਰਤੀ, ਮਨਸਾ ਪਾਪ ਨਹੀਂ ਹੈ, ਬਸ ਇੱਥੋਂ ਫਰਕ ਪੈ ਗਿਆ। ਇੱਥੋਂ ਪੁੰਨ ਪਾਪ ਜਿਹੜਾ ਸੰਸਾਰ ਵਾਲਾ ਸ਼ੁਰੂ ਹੋ ਗਿਆ। ਵੇਦ ਮੰਨਦਾ ਮਨਸਾ ਪਾਪ ਹੈ, ਮਨ ਦੇ ਵਿੱਚ ਜੋ ਇੱਛਾ ਹੈ ਪੈਦਾ ਹੋਈ ਉਹੀ ਪਾਪ ਸੀ। ਤੇਰੇ 'ਚ ਇੱਛਾ ਕਿਉਂ ਪੈਦਾ ਹੋਈ? ਇੱਛਾ ਪਰਮੇਸ਼ਰ ਦੀ ਨਾ ਤੂੰ ਪੈਦਾ ਹੋਇਆ, ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਚੱਲ ਕੇ ਤੈਂ ਭਵ ਸਾਗਰ ਪਾਰ ਕਰਨਾ ਸੀ। ਤੇਰੇ ਅੰਦਰ ਇੱਛਾ ਜੇ ਪੈਦਾ ਹੋਣੀ ਸੀ, ਇਹ ਪੈਦਾ ਹੋਣੀ ਸੀ ਮੈਂ ਭਵ ਸਾਗਰ ਪਾਰ ਕਰ ਜਾਵਾਂ, ਕਰਨਾ ਚਾਹੀਦਾ। ਇਹ ਤੋਂ ਇਲਾਵਾ ਜਿਹੜੀ ਇੱਛਾ ਸਾਰੀ ਪਾਪ ਹੈ, ਇਹ ਆਸ ਪਾਪ ਨਹੀਂ ਹੈ। ਇਹ ਆਸ ਰੱਖੋ ਮਨਮਾ ਹੈ, ਉਹ ਇੱਛਾ ਪਾਪ ਨਹੀਂ ਹੈ। ਨਾਮ ਦੀ ਭੁੱਖ ਪਾਪ ਨਹੀਂ ਹੈ, ਮਾਇਆ ਦੀ ਭੁੱਖ ਪਾਪ ਹੈ। ਸੰਸਾਰ ਦੇ ਵਿੱਚ ਵੱਡਾ ਬਣਨ ਦੀ ਭੁੱਖ ਪਾਪ ਹੈ, ਇਹ ਪਾਪ। ਉੱਥੇ ਆ ਕੇ ਲਟਾ ਦਿੰਦਾ ਹੈ, ਮੂਰਖਨ ਮੂਰਖਨ।
ਬੱਚੇ ਤੇ ਜਨਾਨੀ ਦੀ ਪ੍ਰਧਾਨਗੀ ਦੀ ਗੱਲ ਚੱਲੀ ਸੀ।
ਹਾਂ ਬੱਚੇ ਆਰ ਪ੍ਰਧਾਨ,
ਓਹੋ
ਕਿਹਾ ਤਾਂ ਹੈ ਸੁੱਧ ਦਾਰਾ ਪਿਆ ਲਟਾ ਪਿਆ। ਸੁੱਧ ਬੱਚਾ ਹੈ, ਦਾਰਾ ਉਹਦਾ, ਇਹਦੇ ਅਧੀਨ ਨੇ ਦੋਏ ਆਦਮੀ ਦੇ, ਆਦਮੀ ਦੇ ਡਿਪੈਂਡੈਂਟ ਨੇ ਦੋਏ। ਬੁੱਧ ਥੋੜ੍ਹੀ ਉਹਨਾਂ ਦੇ ਤਾਂ ਡਿਪੈਂਡੈਂਟ ਨੇ, ਅਕਲ ਥੋੜ੍ਹੀ ਉਹਨਾਂ ਦੇ ਤਾਂ ਡਿਪੈਂਡੈਂਟ ਨੇ, ਡਿਪੈਂਡੈਂਟ ਨੇ ਉਹ। ਜੋ ਡਿਪੈਂਡੈਂਟ ਹੈ ਬਰਾਬਰ ਕਿਵੇਂ ਹੋ ਗਿਆ? ਅਸੀਂ ਦੇਖੋ ਖਸਮੇ ਕਰੇ ਬਰਾਬਰੀ, ਬੰਦਾ ਸੱਚ ਦੀ ਬਰਾਬਰ